सतनाम जी वाहे गुरु वाहे गुरु वाहे गुरु जी जपो सतनाम जी वाहे गुरु वाहे गुरु वाहे गुरु जी सतनाम जी वाहे गुरु वाहे गुरु वाहे गुरु जी जपो सतनाम जी वाहे गुरु वाहे गुरु वाहे गुरु जी सतनाम जी वाहे गुरु वाहे गुरु वाहे गुरु जी सतनाम जी वाहे गुरु वाहे गुरु वाहे गुरु जी जपो सतनाम जी वाहे गुरु वाहे गुरु वाहे गुरु जी सतनाम जी वाहे गुरु वाहे गुरु वाहे गुरु जी जपो सतनाम जी वाहे गुरु सतनाम जपो संगते प्यारिये वाहिगुरु दा नाम मनो नाम सहारिये सतनाम जपो संगते प्यारिये वाहिगुरु दा नाम मनो नाम सहारिये असी सदा भुलन हार जी तू मेरे दाता सदा बख्शन हार जी असी सदा भुलन हार जी तू मेरे पढ़ो असी सदा भुलन हार जी तू मेरे दाता सदा बख्शन हार जी असी सदा भुलन हार जी तू मेरे दाता सदा सतनाम जी वाहे गुरु वाहे गुरु वाहे गुरु जी जपो सतनाम जी वाहे गुरु वाहे
ਇਹ ਕਿਰਪਾ ਕਿਵੇਂ ਹੋਈ
ਗੁਰਪੂਰੇ ਮੇਰੀ ਰੱਖ ਲਈ ਗੁਰਪੂਰੇ ਮੇਰੀ ਰਾਖ ਲਈ। ਗੁਰਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮਹਿਦੀਨੋ, ਜਨਮ ਜਨਮ ਕੀ ਮੈਲ ਗਈ। ਅੰਮ੍ਰਿਤ ਨਾਮ ਹਿਰਦੈ ਮਹਿਦੀਨੋ, ਜਨਮ ਜਨਮ ਕੀ ਮੈਲ ਗਈ। ਗੁਰਪੂਰੇ ਮੇਰੀ ਰਾਖ ਲਈ, ਗੁਰਪੂਰੇ ਮੇਰੀ ਰਾਖ ਲਈ। ਪੜੋ ਜੀ, ਗੁਰਪੂਰੇ ਮੇਰੀ ਰਾਖ ਲਈ, ਸਤਨਾਮ 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 ਜੀ। ਵਾਹਿਗੁਰੂ 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 ਜੀ, ਸਤਨਾਮ 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 ਜੀ, ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਅਸੀਂ ਸਦਾ ਭੁੱਲਣ ਹਾਰ ਜੀ, ਤੂੰ ਮੇਰੇ ਦਾਤਾ ਸਦਾ ਬਖਸ਼ਣ ਹਾਰ ਜੀ। ਅਸੀਂ ਸਦਾ ਭੁੱਲਣ ਹਾਰ ਜੀ, ਤੂੰ ਮੇਰੇ ਦਾਤਾ ਸਦਾ ਬਖਸ਼ਣ ਹਾਰ ਜੀ। ਸਤਨਾਮ ਜਪੋ ਸੰਗਤੇ ਪਿਆਰੀਏ, ਵਾਹਿਗੁਰੂ ਦਾ ਨਾਮ ਮਨੋ ਨਾਮ ਸਾਰੀਏ। ਸਤਨਾਮ ਜਪੋ ਸੰਗਤੇ ਪਿਆਰੀਏ, ਵਾਹਿਗੁਰੂ ਦਾ ਨਾਮ ਮਨੋ ਨਾਮ ਸਾਰੀਏ। ਵਾਹਿਗੁਰੂ 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 ਜੀ, ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਜੀ ਸਤਨਾਮ 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 ਜੀ, ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ ਵਾਹਿਗੁਰੂ
ਲੰਬੇ ਸਮੇਂ ਤੋਂ ਆਪ ਜੀ ਨੇ ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਦਾ ਆਨੰਦ ਮਾਣਿਆ ਹੈ। ਇੱਕ ਵੀ ਬਚਨ ਗੁਰੂ ਸਾਹਿਬ ਜੀ ਦਾ ਸਾਡੀ ਜ਼ਿੰਦਗੀ ਵਿੱਚ ਵੱਸ ਜਾਏ, ਟੋਟਲੀ ਲਾਈਫ ਜਿਹੜੀ ਹੈ ਚੇਂਜ ਹੋ ਜਾਂਦੀ ਹੈ। ਪਰ ਮਜਬੂਰੀ ਇਹ ਹੈ, ਮਜਬੂਰੀ ਬਣ ਗਈ ਹੈ ਸਾਡੀ। ਸੁਣ ਬੜਾ ਕੁਝ ਲੈਂਦੇ ਹਾਂ, ਸਮਝ ਕੁਝ ਬੜਾ ਕੁਛ ਲੈਂਦੇ ਹਾਂ, ਪਰ ਜਦੋਂ ਪ੍ਰੈਕਟੀਕਲ ਕਰਨ ਦੀ ਗੱਲ ਆਉਂਦੀ ਉੱਥੇ ਹਾਰ ਜਾਂਦੇ, ਬਿਲਕੁਲ ਹੀ ਉੱਥੇ ਹੱਥ ਖੜ੍ਹੇ ਹੋ ਜਾਂਦੇ ਹੈ। ਪਰ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਉਹਦਾ ਬਸ ਇੱਕੋ ਇੱਕ ਹੀ ਤਰੀਕਾ ਹੈ ਕਿ ਧੱਕਾ ਲੱਗਦਾ ਰਹੇ, ਬਸ ਬੰਦਾ ਪਿੱਛੇ ਨੂੰ ਆਉਣ ਲੱਗਦਾ ਫਿਰ ਉਹਨੂੰ ਧੱਕਾ ਲੱਗਦਾ ਰਹੇ, ਹੋੜਾ ਮਿਲਿਆ ਰਹੇ, ਹੋੜਾ ਮਿਲਿਆ ਰਹੇ। ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ, ਇਹ ਮਨ ਹੋੜੀ ਹੈ, ਸ਼ਬਦ ਦਾ ਹੋੜਾ ਲੱਗਦਾ ਰਹਿਣਾ ਚਾਹੀਦਾ। ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਭ, ਮਨ ਨੂੰ ਸ਼ਬਦ ਦਾ ਥੰਮ ਲੱਗੇ। ਲਗਾਤਾਰ ਸਾਧ ਸੰਗਤ ਵਿੱਚ ਆਉਂਦੇ ਰਹੀਏ ਔਰ ਕੁਛ ਨਾ ਕੁਛ ਇਹਨੂੰ ਖੁਰਾਕ ਮਿਲਦੀ ਰਹੇ ਫਿਰ ਇਹ ਲੱਗਿਆ ਰਹਿ ਸਕਦਾ, ਨਹੀਂ ਤਾਂ ਬੜੀ ਮੁਸ਼ਕਲ ਜੀ ਗੱਲ ਹੈ। ਜੋ ਅੱਜ ਦੇ ਹਾਲਾਤ ਵੇਖਦੇ ਹਾਂ, ਆਲਾ ਦੁਆਲਾ ਵੇਖਦੇ ਹਾਂ, ਇਹੀ ਕੁਝ ਦਿਸ ਰਿਹਾ। ਅੱਜ ਸਮਝ ਦੀ ਕਮੀ ਨਹੀਂ, ਸਮਝ ਬਹੁਤ ਲੋਕਾਂ ਨੂੰ ਆ ਚੁੱਕੀ ਹੈ, ਮੰਨਣ ਦੀ ਕਮੀ ਹੈ, ਸਮਝ ਦੀ ਤਾਂ ਕੋਈ ਕਮੀ ਨਹੀਂ। ਸੋ ਸਤਿਗੁਰੂ ਇਹ ਮਿਹਰ ਕਰਨ, ਜਿਹੜਾ ਸ਼ਬਦ ਪੜ੍ਹਦੇ ਸੀ ਨਾ, ਜਿਵੇਂ ਮੂਲ ਲਾਲਨ ਸਿਉਂ ਪ੍ਰੀਤ ਬਣੀ, ਉਹਦੇ ਨਾਲ ਪ੍ਰੀਤ ਬਣੇ, ਪਿਆਰ ਪੈ ਜੇ। ਇੱਕ ਵਾਰੀ ਜੇ ਪਿਆਰ ਪੈ ਜਾਂਦਾ ਹੈ ਤਾਂ ਫਿਰ ਪਿਆਰਾ ਆਪੇ ਹੀ ਯਾਦ ਆਉਣ ਲੱਗ ਜਾਂਦਾ, ਹਰ ਵੇਲੇ ਯਾਦ ਆਈ ਜਾਂਦਾ। ਪਿਆਰ ਦਾ ਅਤੇ ਯਾਦ ਦਾ ਗਹਿਰਾ ਸੰਬੰਧ ਹੈ ਆਪਸ ਵਿੱਚ, ਪਿਆਰ ਅਤੇ ਯਾਦ ਜੁੜੇ ਹੋਏ ਨੇ। ਜਿੱਥੇ ਪਿਆਰ ਹੋਏਗਾ ਉੱਥੇ ਯਾਦ ਵੀ ਹੋਏਗੀ, ਅਤੇ ਜਿੱਥੇ ਜਿਹਦੀ ਯਾਦ ਵਾਰ ਵਾਰ ਆ ਰਹੀ ਹੈ ਇਹਦਾ ਮਤਲਬ ਪਿਆਰ ਹੋਏਗਾ। ਪਿਆਰ ਅਤੇ ਯਾਦ ਇਕੱਠੇ ਹੀ ਰਹਿੰਦੇ ਆ। ਜੇ ਬੱਚੇ ਨਾਲ ਪਿਆਰ ਹੈ ਅਤੇ ਪਿਆਰ ਜਿਹੜੇ ਤੁਹਾਡਾ ਬੱਚਾ ਜਿਹਦੇ ਨਾਲ ਪਿਆਰ ਕਰਦੇ ਹੋ ਉਹਦੀ ਯਾਦ ਆਪੇ ਆਏਗੀ, ਅਤੇ ਜਿਹਦੀ ਯਾਦ ਵਾਰ ਵਾਰ ਆਈ ਜਾਂਦੀ ਇਹਦਾ ਮਤਲਬ ਪਿਆਰ ਹੈ। ਪਿਆਰ ਹੋਏਗੀ ਤਾਂ ਯਾਦ ਆਉਣੀ ਹੀ ਆਉਣੀ ਹੈ, ਜੇ ਯਾਦ ਆਉਂਦੀ ਇਹਦਾ ਮਤਲਬ ਪਿਆਰ ਹੈ। ਪਿਆਰ ਅਤੇ ਯਾਦ ਨੂੰ ਤੁਸੀਂ ਤੋੜ ਨਹੀਂ ਸਕਦੇ, ਜਿਹਦੇ ਨਾਲ ਪਿਆਰ ਹੈ ਉਹਦੀ ਯਾਦ ਆਏਗੀ। ਹੁਣ ਵੇਖੋ, ਮਾਲਕ ਜੀ ਨਾਲ ਜੇ ਪਿਆਰ ਪੈ ਗਿਆ ਅਤੇ ਰੱਬ ਜੀ ਦੀ ਵਾਹਿਗੁਰੂ ਜੀ ਦੀ ਯਾਦ ਨੇ ਸਾਨੂੰ ਫੜ ਲੈਣਾ ਹੈ। ਜਿਵੇਂ ਮਾਂ ਆਪਣੇ ਬੱਚੇ ਨੂੰ ਭੁੱਲਣਾ ਵੀ ਚਾਹੇ ਫਿਰ ਵੀ ਕਹਿੰਦੀ ਹੈ ਕੀ ਕਰਾਂ ਚੰਦਰਾ ਭੁੱਲਦਾ ਹੀ ਨਹੀਂ। ਜਿਹਦਾ ਬੱਚਾ ਚੜ੍ਹਾਈ ਕਰ ਜਾਂਦਾ ਉਸ ਮਾਂ ਨੂੰ ਪੁੱਛੋ ਵੀ ਬੇਬੇ ਭੁੱਲ ਜਾ, ਕਹਿੰਦੀ ਕੀ ਕਰਾਂ ਭੁੱਲਦਾ ਨਹੀਂ। ਉਹਦੀ ਯਾਦ ਨੇ ਮੈਨੂੰ ਫੜਿਆ ਹੋਇਆ, ਮੇਰੇ ਕਿਹੜਾ ਵੱਸ ਦੀ ਗੱਲ ਹੈ, ਮੇਰੀ ਸੁਰਤ ਨੂੰ ਫੜ ਲਿਆ ਉਹਨੇ, ਮੇਰੇ 'ਤੇ ਕਬਜ਼ਾ ਕੀਤਾ ਉਹਨੇ, ਮੇਰੇ ਆਪਾਂ 'ਤੇ ਰਿਹਾ ਹੀ ਨਹੀਂ, ਮੇਰੇ 'ਤੇ ਤਾਂ ਕਬਜ਼ਾ ਹੀ ਉਹਦੀ ਯਾਦ ਦਾ, ਮੈਂ ਕੀ ਕਰਾਂ, ਮੈਨੂੰ ਤਾਂ ਮੇਰਾ ਖੁੱਦ ਭੁੱਲਦਾ ਹੀ ਨਹੀਂ। ਜਿਹਦਾ ਬੱਚਾ ਆਸਟ੍ਰੇਲੀਆ ਗਿਆ ਆਪੇ ਹੀ ਯਾਦ ਆਈ ਜਾਂਦੀ ਹੈ। ਬਸ ਇਹ ਇੱਕ ਨੋਰਮਲ ਜੀ ਸਥਿਤੀ ਹੈ, ਇੱਦਾਂ ਹੀ ਹੋਣਾ ਚਾਹੀਦਾ ਰੱਬ ਨਾਲ ਵੀ। ਇਹ ਸਮਝਾਉਣ ਵਾਲੀ ਗੱਲ ਨਹੀਂ ਹੈ ਗੁਰਮੁਖੋ। ਵਿਆਹ ਹੋ ਗਿਆ, ਬਸ ਪਤੀ ਪਤਾ ਲੱਗ ਗਿਆ ਵੀ ਆਹ ਮੇਰਾ ਪਤੀ ਹੈ, ਬਸ ਗੱਲ ਖਤਮ ਹੈ। ਉਦੋਂ ਬਾਅਦ ਉਹਨੂੰ ਇਹ ਵੀ ਦੱਸਣਾ ਪਏਗਾ ਵੀ ਬੀਬੀ ਤੂੰ ਹੁਣ ਮੁੜ ਕੇ ਕਿਸੇ ਨਾਲ ਨਾ ਚੜ ਜਾਈ ਕਿਤੇ, ਤੂੰ ਕਿਸੇ ਨਾਲ ਨਾ ਤੁਰੀ ਫਿਰੀ। ਇੱਦਾਂ ਸਮਝਾਉਣਾ ਪੈਂਦਾ ਕਿ ਬੰਦੇ ਨੂੰ ਸਮਝਾਉਣਾ ਪੈਂਦਾ ਵੀ ਤੂੰ ਕਿਸੇ ਹੋਰ ਨੂੰ ਨਾ ਹੁਣ ਰੋਟੀਆਂ ਖਵਾਉਂਦਾ ਫਿਰੀ, ਲਈ ਫਿਰੀ ਤਨਖਾਹ ਤੇਰੀ ਕਿਸੇ ਹੋਰ ਨੂੰ ਨਾ ਫੜਾਈ, ਇਹਦੇ ਨਾਲ ਤੇਰਾ ਵਿਆਹ ਹੋ ਗਿਆ। ਬਾਕੀ ਗੱਲਾਂ ਤਾਂ ਆਪੇ ਹੀ ਸਮਝ ਆ ਜਾਂਦੀਆਂ ਨੇ ਕਿ ਇਕੱਲੀ ਇਕੱਲੀ ਗੱਲ ਸਮਝਾਉਣੀ ਪੈਂਦੀ। ਇੱਕ ਗੱਲ ਸਮਝ ਆ ਗਈ, ਬਾਕੀ ਤਾਂ ਆਪੇ ਹੀ ਸਮਝ ਆ ਜਾਂਦੀ ਹੈ। ਇਸੇ ਕਰਕੇ ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ, ਕਿ ਪਿਆਰ ਜਦੋਂ ਹੁੰਦਾ ਹੈ ਫਿਰ ਯਾਦ ਹਰ ਵੇਲੇ ਰਹਿੰਦੀ ਹੈ। ਇੱਕ ਵਾਰੀ ਜਦੋਂ ਗੱਲ ਪਕੜ 'ਚ ਆ ਗਈ ਫਿਰ ਇਕੱਲੀ ਇਕੱਲੀ ਗੱਲ ਯਾਰ ਸਮਝਾਉਣੀ ਨਹੀਂ ਪੈਂਦੀ। ਜਿਵੇਂ ਬੰਦੇ ਨੂੰ ਡਰਾਈਵਰੀ ਆ ਗਈ ਫਿਰ ਉਹਨੂੰ ਰੋਜ਼ ਕਹਿਣਾ ਪਏਗਾ ਵੀ ਇੱਥੇ ਬ੍ਰੇਕ ਲਾ, ਇੱਥੇ ਰੇਸ ਦੇ। ਜਦੋਂ ਗੱਲ ਇੱਕ ਵਾਰੀ ਡਰਾਈਵਰੀ ਸਿੱਖ ਲਈ ਮੁੜ ਕੇ, ਤਾਂ ਜਦੋਂ ਅੱਗੇ ਕੋਈ ਚੀਜ਼ ਆਉਣੀ ਹੈ ਬ੍ਰੇਕ ਆਪੇ ਹੀ ਲੱਗ ਜਾਣੀ ਹੈ। ਇੱਕ ਵਾਰੀ ਜਦੋਂ ਇਹ ਗੱਲ ਨੁਕਤਾ ਸਮਝ ਆ ਗਿਆ ਸਾਡੀ ਬਦਕਿਸਮਤੀ ਇੱਦਾਂ ਦੀ ਹੈ ਵੀ ਅਸੀਂ ਕਹੀ ਜਾਂਦੇ ਹਾਂ ਵੀ ਮੈਨੂੰ ਤੁਸੀਂ ਰੋਜ਼ ਦੱਸੋ ਵੀ ਆਹ ਮੇਰੇ ਘਰ ਵਾਲੀ ਹੈ ਫਿਰ ਮੈਂ ਠੀਕ ਰਹੂੰ। ਇੱਕ ਵਾਰੀ ਦੱਸਤਾ ਸਾਰੇ ਰਿਸ਼ਤਿਆਂ 'ਚ ਤਾਂ ਇੱਦਾਂ ਹੀ ਹੈ, ਰੱਬ ਵਾਲੀ ਪਤਾ ਨਹੀਂ ਕਿਉਂ ਪ੍ਰੋਬਲਮ ਪੈਂਦੀ ਹੈ, ਪਰਮਾਤਮਾ ਵਾਲੀ ਕਿਉਂ ਪ੍ਰੋਬਲਮ ਪੈਂਦੀ ਹੈ। ਇੱਕ ਵਾਰੀ ਸਮਝ ਆ ਗਈ ਵੀ ਇੱਕ ਪਰਮਾਤਮਾ ਹੈ, ਉਹਦੇ ਤੋਂ ਉਹਦੀ ਅਸੀਂ ਅੰਸ ਹਾਂ, ਬਸ ਅਸੀਂ ਹੋਰ ਕੁਛ ਨਹੀਂ ਸਮਝਣਾ। ਬਾਕੀ ਤਾਂ ਆਪੇ ਹੀ ਰਿਸ਼ਤਾ ਪੈ ਗਿਆ, ਪਿਆਰ ਪੈ ਗਿਆ ਅਤੇ ਆਪੇ ਹੀ ਯਾਦ ਆਏਗੀ। ਸੋ ਇਸ ਕਰਕੇ ਪਰਮਾਤਮਾ ਨਾਲ ਪਿਆਰ ਪਾਉਣ ਵਾਸਤੇ ਤਿੰਨ ਨੇਹ ਲੱਗਾ ਰੱਬ ਸੇਤੀ, ਕਹਿੰਦੇ ਉਹਨਾਂ ਦਾ ਰੱਬ ਨਾਲ ਨੇਹ ਲੱਗ ਜਾਂਦਾ ਹੈ, ਦੇਖਣੇ ਵਿਚਾਰ, ਜਿਹੜੇ ਗੁਰਬਾਣੀ ਨੂੰ ਵਿਚਾਰਨ ਲੱਗ ਜਾਂਦੇ ਹੈ, ਜਿਹੜੇ ਗੁਰਬਾਣੀ ਨੂੰ ਵਿਚਾਰ ਵਿਚਾਰ ਕੇ ਪੜ੍ਹਦੇ ਹੈ ਉਹਨਾਂ ਦਾ ਰੱਬ ਨਾਲ ਪਿਆਰ ਪੈ ਜਾਂਦਾ ਹੈ, ਅਤੇ ਜਿਨ੍ਹਾਂ ਦਾ ਪਿਆਰ ਪੈ ਜਾਂਦਾ ਹੈ ਉਹਨਾਂ ਨੂੰ ਯਾਦ ਆਪੇ ਹੀ ਆਈ ਜਾਂਦੀ ਹੈ। ਜਦੋਂ ਬੱਚੇ ਨਾਲ ਪਿਆਰ ਹੈ ਤਾਂ ਬੱਚੇ ਨੂੰ ਕਿਤੇ ਚੌਂਕੜਾ ਮਾਰ ਕੇ ਬਹਿ ਕੇ ਯਾਦ ਕਰਦੇ ਹੋ, ਆਪੇ ਹੀ ਯਾਦ ਆਉਂਦੇ ਨੇ ਬੱਚੇ ਕਿ ਬੈਠ ਕੇ ਯਾਦ ਕਰਦੇ ਹੋ? ਦੱਸੋ, ਚੌਂਕੜਾ ਮਾਰ ਕੇ ਲਓ ਜੀ ਬੱਚਿਆਂ ਨੂੰ ਯਾਦ ਕਰੀ, ਆਪੇ ਹੀ ਆਈ ਜਾਂਦੇ ਨੇ, ਪਤਾ ਹੀ ਹੈ। ਹੁਣ ਇੱਥੇ ਬੀਬੀਆਂ ਜਿਹੜੀਆਂ ਬੈਠੀਆਂ ਆਪੇ ਹੀ ਯਾਦ ਆ ਜਾਣਾ ਵੀ ਆ ਗਿਆ ਹੋਣਾ ਸਕੂਲੋਂ, ਪਹੁੰਚ ਗਿਆ ਹੋਣਾ ਘਰ, ਇੱਦਾਂ ਆਪੇ ਹੀ ਯਾਦ ਆਈ ਜਾਂਦਾ। ਆਪੇ ਨਹੀਂ ਆਈ ਜਾਂਦਾ ਵੀ ਚਲੋ ਹੁਣ ਉਹਨੇ ਰੋਟੀ ਖਾ ਲਈ ਹੋਣੀ ਹੈ, ਘਰ ਆ ਮੈਂ, ਘਰ ਵਾਲਾ ਮੇਰਾ ਆ ਗਿਆ ਹੋਣਾ, ਘਰ ਘਰ ਨੂੰ ਜਾਣਾ ਹੈ, ਰੋਟੀ ਖਾਣਾ, ਆਪੇ ਹੀ ਸਭ ਕੁਛ ਚੱਲਦਾ ਹੈ। ਬਸ ਪ੍ਰੋਬਲਮ ਇਹ ਹੈ ਕਿ ਜੇ ਪਰਮਾਤਮਾ ਨਾਲ ਪਿਆਰ ਪੈ ਜਾਵੇ, ਮਾਲਕ ਨਾਲ ਇੱਕ ਵਾਰੀ ਪਿਆਰ ਪੈ ਜਾਵੇ, ਉਹਦੀ ਯਾਦ ਫਿਰ ਆਪੇ ਹੀ ਆਈ ਜਾਏਗੀ। ਸੋ ਇਸ ਕਰਕੇ ਮੂਲ ਲਾਲਨ ਸਿਉਂ ਪ੍ਰੀਤ ਬਣੀ, ਇੱਕ ਵਾਰੀ ਪਿਆਰ ਪੈ ਗਿਆ ਫਿਰ ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੱਚ ਤਣੀ, ਐਸੀ ਖਿੱਚ ਕੇ ਉਹ ਤਣੀ ਹੋਈ ਹੁੰਦੀ ਹੈ ਪ੍ਰੀਤ, ਉਹ ਐਸੀ ਗੰਢ ਹੈ ਜਿਹੜੀ ਫਿਰ ਖੁੱਲ੍ਹ ਨਹੀਂ ਸਕਦੀ। ਜੇ ਕੋਈ ਤੋੜਨਾ ਵੀ ਚਾਹੇ ਤੁਹਾਡੇ ਪੁੱਤ ਤੋਂ, ਕੋਈ ਕਿਵੇਂ ਤੋੜ ਦੂ ਤੁਹਾਨੂੰ? ਪੁੱਤ ਮਾਰ ਦੇਗਾ ਕੋਈ, ਪਰ ਉਹਦੀ ਯਾਦ ਅੰਦਰੋਂ ਤੁਹਾਨੂੰ ਕਿਵੇਂ ਤੋੜ ਦੇਗਾ? ਮਮਤਾ ਕਿਵੇਂ ਤੋੜ ਸਕਦਾ ਕੋਈ? ਰਿਸ਼ਤਾ ਤੋੜ ਦੇਗਾ ਕੋਈ ਸਾਹਮਣੇ ਵਾਲੇ ਨੂੰ ਮਾਰ ਕੇ? ਪਤੀ ਨੂੰ ਮਾਰ ਦਿਓ ਅਤੇ ਪਤਨੀ ਦਾ ਰਿਸ਼ਤਾ ਥੋੜ੍ਹਾ ਟੁੱਟ ਗਿਆ, ਅੰਦਰੋਂ ਤੋੜ ਕੇ ਵਿਖਾਓ। ਇਸੇ ਕਰਕੇ ਜਦੋਂ ਉਹ ਸ਼ਹੀਦ ਹੁੰਦੇ ਸੀ ਉਹ ਇਹੀ ਕਹਿੰਦੇ ਸੀ ਵੀ ਮੈਨੂੰ ਤੂੰ ਮਾਰ ਦੇ ਪਰ ਮੇਰਾ ਰਿਸ਼ਤਾ ਕਿਵੇਂ ਤੋੜ ਦੇਗਾ ਰੱਬ ਨਾਲ? ਤੂੰ ਮੇਰੇ ਸਰੀਰ ਨੂੰ ਗਾਲ ਦੇ, ਮੈਨੂੰ ਨੀਹਾਂ 'ਚ ਚਿਣ ਦੇ, ਮੈਨੂੰ ਚਰਖੜੀ 'ਤੇ ਚਾੜ ਦੇ, ਮੈਨੂੰ ਦੇਗਾਂ 'ਚ ਕਾਢ ਦੇ, ਪਰ ਜੇ ਕਵੇਂ ਵੀ ਰੱਬ ਨੂੰ ਭੁੱਲ ਜਾ, ਇਹ ਨਹੀਂ ਹੋ ਸਕਦਾ। ਭੁੱਲਣਾ ਹੀ ਨਹੀਂ, ਮੇਰੇ ਬੱਸ ਦੀ ਗੱਲ ਹੋਵੇ ਤਾਂ ਸ਼ਾਇਦ ਮੈਂ ਛੱਡ ਵੀ ਦਿਆਂ ਵੀ ਚੱਲ ਮੇਰੇ ਬੱਸ ਹੈ, ਇਹ ਚੀਜ਼ ਮੇਰੇ ਬੱਸ 'ਚ ਨਹੀਂ, ਮੈਂ ਕਰਾਂ ਕਿ ਮੇਰਾ ਪਿਆਰ ਪੈ ਗਿਆ ਹੁਣ ਮੇਰੇ ਬੱਸ 'ਚ ਨਹੀਂ, ਬੱਸ 'ਚ ਹੋਵੇ ਤਾਂ ਮੈਂ ਕਰ ਸਕਦਾ ਪਰ ਮੇਰੇ ਬੱਸ 'ਚ ਨਹੀਂ, ਮੈਂ ਹੁਣ ਛੱਡ ਨਹੀਂ ਸਕਦਾ। ਇੱਥੇ ਵੇਖੋ, ਬਸ ਇੱਕ ਵਾਰੀ ਪਿਆਰ ਪੈਣਾ ਚਾਹੀਦਾ ਕਿ ਪਰਮਾਤਮਾ ਸਰਬ ਵਿਆਪਕ ਹੈ, ਉਹਦਾ ਅੰਸ਼ ਮੇਰੇ ਵਿੱਚ ਹੈ, ਉਹਦਾ ਹੀ ਅੰਸ਼ ਸਾਰਿਆਂ ਵਿੱਚ ਹੈ, ਬਸ ਉਹਦੇ ਨਾਲ ਪਿਆਰ ਪੈ ਜਾਵੇ, ਫਿਰ ਰੌਲਾ ਨਹੀਂ ਪਾਉਂਦੇ ਫਿਰਨਾ ਵੀ ਰੱਬ ਮੈਨੂੰ ਮਿਲ ਗਿਆ, ਰੱਬ ਦੇ ਮੈਨੂੰ ਦਰਸ਼ਨ ਹੋ ਗਏ। ਜਿਹੜੇ ਇੱਦਾਂ ਦਾ ਕੁਛ ਕਰਨ ਲੱਗ ਪੈਂਦੇ ਨੇ ਉਹ ਪਖੰਡ ਕਰਦੇ ਨੇ, ਕਿਉਂਕਿ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਗੂੰਗੇ ਬੰਦਾ ਜਦੋਂ ਗੁੜ ਖਾ ਲਵੇ ਤਾਂ ਉਹ ਕੀ ਦੱਸ ਸਕਦਾ, ਕੀ ਦੱਸ ਸਕਦਾ ਵੀ ਇਹਦਾ ਸਵਾਦ ਕਿਹੋ ਜਿਹਾ? ਬਸ ਫਿਰ ਉਹ ਤਾਂ ਸਬਰੇ ਅੰਦਰ ਸਬਰੀ ਤਨ ਇਵੇਂ ਜਾ ਲੈਣ ਹੋਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇ। ਉਹ ਸਬਰ ਵਿੱਚ ਰਹਿੰਦੇ ਆ, ਸਬਰ ਵਿੱਚ ਆਪਾਂ ਕੁਰਬਾਨ ਕਰ ਦੇਣਗੇ, ਆਪਾਂ ਖਤਮ ਹੋ ਜਾਣਗੇ ਆਪਣੇ ਆਪ ਨੂੰ, ਪਰ ਭੇਦ ਨਹੀਂ ਦੱਸਿਆ ਜਾ ਸਕਦਾ, ਦੱਸਣ ਵਾਲੀ ਚੀਜ਼ ਹੈ ਹੀ ਨਹੀਂ। ਜਿਹੜੇ ਨੇੜੇ ਵੱਸਦੇ ਆ ਉਹ ਦੱਸਦੇ ਨਹੀਂ, ਅਤੇ ਜਿਹੜੇ ਦੱਸਦੇ ਹੈ ਉਹ ਰੱਬ ਦੇ ਨੇੜੇ ਵੱਸਦੇ ਨਹੀਂ।
ਉਹ ਤਾਂ ਭੇਦ ਨਾ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਕੋਲ ਰੱਬਦੇ, ਉਹ ਤਾਂ ਭੇਦ ਨਾ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਕੋਲ ਰੱਬਦੇ। ਗੱਜ ਕੇ ਸਿੰਘੋ ਹੁੰਦੇ ਜਿਹੜੇ, ਉਹ ਤਾਂ ਭੇਦ ਨਾ ਕਿਸੇ ਨੂੰ ਹਾਜ਼ੀ ਹੁੰਦੇ ਜਿਹੜੇ। ਕੋਲ
ਗੁਰਮੁਖਾਂ ਦਾ ਵੱਖਰਾ ਜੋੜ ਮਤਲਬ ਇੱਥੇ ਇਹ ਨਾ ਸਮਝ ਲੈਣਾ ਵੀ ਸੰਸਾਰੀ ਹੋ ਰਿਹਾ ਅਤੇ ਜਿਹੜੇ ਉਹ ਇੱਦਾਂ ਬੈਠੇ ਅੱਖਾਂ ਬੰਦ ਕਰਕੇ ਇਹ ਭਗਤ ਹੈ, ਇਹ ਨਾ ਭੁਲੇਖਾ ਪਾਓ, ਜਾਂ ਗੁਰਦੁਆਰੇ 'ਚ ਰਹਿਣ ਵਾਲੇ ਭਗਤ ਹੈ, ਪਿੰਡਾਂ 'ਚ ਰਹਿਣ ਵਾਲੇ ਸੰਸਾਰੀ ਹੈ, ਇੱਦਾਂ ਨਾ ਸਮਝੋ। ਲੀਨਤਾ ਦਾ ਮਤਲਬ ਇਹ ਨਹੀਂ ਹੁੰਦਾ ਵੀ ਇੱਦਾਂ ਅੱਖਾਂ ਬੰਦ ਕਰਕੇ ਬੈਠਾ ਵੀ ਵੇਖੋ ਹੁਣ ਤੁਸੀਂ ਮੈਨੂੰ ਵੇਖ ਕੇ ਇੱਦਾਂ ਹੀ ਕਹੋਗੇ ਜੇ ਮੈਂ ਬਹਿ ਜਾ ਅੱਖਾਂ ਬੰਦ ਕਰ, ਹਿੱਲਾਂ ਹੀ ਨਾ, ਅਤੇ ਫਿਰ ਤੁਸੀਂ ਐਂ ਕਹੋਗੇ ਵੀ ਬਾਬਾ ਜੀ ਕਿੰਨੇ ਲੀਨ ਬੈਠੇ ਨੇ ਰੱਬ ਵਿੱਚ, ਇੱਦਾਂ ਹੀ ਕਹੋਗੇ ਵੀ ਕਿੰਨੇ ਲੀਨ ਬੈਠੇ ਨੇ। ਲੈ ਇੱਥੋਂ ਪਤਾ ਲੱਗਦਾ, ਹੋ ਸਕਦਾ ਮੈਂ ਮੇਰੇ ਮਨ 'ਚ ਇਹ ਚੱਲ ਰਿਹਾ ਹੋਵੇ ਵੀ ਸਾਰੇ ਮੈਨੂੰ ਵੇਖ ਰਹੇ ਆ, ਹੋ ਸਕਦਾ ਮੇਰੇ ਅੰਦਰ ਇਹ ਚੱਲਦੀ ਹੋਵੇ ਗੱਲ ਵੀ ਸਾਰੇ ਮੈਨੂੰ ਵੇਖ ਰਹੇ ਆ, ਭਲਾ ਬਸ ਮੈਂ ਇੱਦਾਂ ਬੈਠਾ ਹੋਵਾਂ ਵੀ ਮੈਨੂੰ ਵੇਖਦੇ ਨੇ ਸਾਰੇ। ਤੁਸੀਂ ਇਹ ਸੋਚੀ ਜਾਓ ਵੀ ਕਿੰਨੇ ਲੀਨ ਬੈਠੇ, ਇੱਥੋਂ ਪਤਾ ਲੱਗੂ ਲੀਨਤਾ ਦਾ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ ਪਾਨੀ। ਪਰ ਲੀਨਤਾ ਦਾ ਪਤਾ ਕਿਵੇਂ ਲੱਗਣਾ, ਗੁਰ ਕਿਰਪਾ ਜਿਹ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ। ਜਿਹਨੂੰ ਜਿਉਣ ਦੀ ਜੁਗਤ ਆ ਗਈ, ਮੈਥਡ ਆ ਗਿਆ, ਲੀਨਤਾ ਦਾ ਪਤਾ ਉਦੋਂ ਲੱਗਣਾ ਜਦੋਂ ਦੁੱਧ 'ਚ ਪਾਣੀ ਪਾ ਕੇ ਤਾਂ ਨਹੀਂ ਵੇਚ ਰਿਹਾ, ਦੁੱਧ ਪਾਉਣ ਵੇਲੇ ਕਹਿੰਦਾ ਵੀ ਯਾਰ ਸਿਹਤ ਨਾਲ ਖਿਲਵਾੜ ਨਹੀਂ ਕਰਨਾ, 50 ਦੇ ਕਹਿ ਕੇ ਮੰਗ ਕੇ ਕਹਿ ਦਾਂਗੇ ਵੀ ਮੈਨੂੰ ਵਾਰਾ ਨਹੀਂ ਖਾਂਦਾ, ਮੈਂ 60 ਰੁਪਈਏ ਕਿਲੋ ਦੇਣਾ, ਪਰ ਮੈਂ ਸੱਚ ਬੋਲਣਾ ਹੈ ਕਿਉਂਕਿ ਰੱਬ ਤਾਂ ਵੇਖਦਾ, ਦੁੱਧ 'ਚ ਪਾਣੀ ਪਾ ਕੇ ਨਹੀਂ ਵੇਚਣਾ। ਉੱਥੇ ਪਤਾ ਲੱਗਣਾ ਵੀ ਉਹ ਦੁੱਧ ਪਾਉਣ ਵੇਲੇ ਰੱਬ ਦੇ ਵਿੱਚ ਬੋਲੋ ਲੀਨ ਹੈ, ਇੱਥੇ ਲੀਨ ਹੈ। ਟਰੈਕਟਰ 'ਤੇ ਬੈਠਾ ਵੀ ਕਹਿੰਦਾ ਯਾਰ ਵੱਟ ਨਹੀਂ ਵੱਢਣੀ, ਇੱਥੇ ਇੱਕ ਵੱਟ ਆਉਂਦੀ ਹੈ, ਨਿਸ਼ਾਨੀ ਇੱਥੇ ਲੱਗੀ ਹੈ, ਵੱਟ ਵੱਢਾਂਗਾ, ਰੱਬ ਤਾਂ ਵੇਖਦਾ। ਇਹਨੂੰ ਕਹਿੰਦੇ ਨੇ ਇਹ ਲੀਨ ਹੈ। ਇੱਦਾਂ ਪਤਾ ਕਿਵੇਂ ਲੱਗ ਜਾਂਦਾ ਵੀ ਤੁਹਾਨੂੰ ਇੱਦਾਂ ਅੱਖਾਂ ਬੰਦ ਲੈ, ਅਤੇ ਸਾਰੀ ਦੁਨੀਆ ਇਹੀ ਸਮਝੀ ਜਾਂਦੀ ਹੈ ਵੀ ਇੱਦਾਂ ਹੀ ਲੀਨ ਹੁੰਦਾ ਬੰਦਾ, ਵੀ ਇੱਦਾਂ ਬੈਠਾ ਸਮਝ ਲਿਆ ਵੀ ਲੀਨ ਬਹੁਤ ਹੈ। ਇਹ ਕਾਹਦਾ ਲੀਨ ਹੈ, ਇਹ ਤਾਂ ਠੀਕ ਹੈ, ਆਪਾਂ ਇਹਦਾ ਅਰਥ ਇਹ ਨਹੀਂ ਕੱਢ ਲੈਣਾ ਵੀ ਆਪਾਂ ਇੱਦਾਂ ਬੈਠੋ ਹੀ ਨਾ, ਠੀਕ ਹੈ ਬੈਠੋ, ਆਪੇ ਨੂੰ ਸੰਨ ਲਾਓ, ਪੜ੍ਹੋ ਆਪਣੇ ਵਿਚਾਰਾਂ ਨੂੰ ਕੀ ਚੱਲਦਾ ਸਾਡੇ ਅੰਦਰ ਸਾਰਾ ਵੇਖੋ, ਇਹ ਕੋਈ ਮਾੜੀ ਗੱਲ ਥੋੜ੍ਹੋ ਹੈ। ਕੀਰਤਨ ਜਦੋਂ ਚੱਲਦਾ ਹੋਵੇ, ਸ਼ਬਦ ਕੀਰਤਨ ਚੱਲੇ, ਗੁਰਬਾਣੀ ਹੋਵੇ, ਅਤੇ ਅੱਖਾਂ ਆਟੋਮੈਟਿਕਲੀ ਬੰਦ ਹੋ ਜਾਂਦੀਆਂ ਨੇ, ਇਹ ਕੁਦਰਤੀ ਸੁਭਾਅ ਹੈ। ਜਦੋਂ ਸਵਾਦ ਆਏਗਾ ਮਨ ਨੂੰ, ਅੱਖਾਂ ਬੰਦ ਹੋ ਜਾਣਗੀਆਂ। ਜਦੋਂ ਸਵਾਦ ਜ਼ਿਆਦਾ ਆ ਰਿਹਾ ਹੁੰਦਾ ਹੈ ਬੋਡੀ ਨੂੰ, ਮਾਇੰਡ ਨੂੰ, ਅਤੇ ਅੱਖਾਂ ਬੰਦ ਹੁੰਦੀਆਂ ਨੇ ਆਪਣੇ ਆਪ। ਜੇ ਕਦੇ ਮਰਜ਼ੀ ਵੇਖ ਲਿਓ ਤਜਰਬਾ ਕਰਕੇ, ਬਹੁਤ ਟੇਸਟੀ ਚੀਜ਼ ਜਦੋਂ ਮੂੰਹ 'ਚ ਪੈ ਗਈ ਉਹਦਾ ਇੰਨਾ ਨਸ਼ਾ ਹੁੰਦਾ, ਲੋਰ ਹੁੰਦੀ ਹੈ ਵੀ ਬਾਹਰ ਵੇਖਣ ਨੂੰ ਜੀ ਨਹੀਂ ਕਰਦਾ, ਬੰਦਾ ਖਾਂਦਾ ਹੀ ਸਵਾਦ ਲਈ, ਅੱਖਾਂ ਬੰਦ ਹੋ ਜਾਂਦੀਆਂ ਉਹਦੀਆਂ। ਅਤੇ ਕੀਰਤਨ 'ਚ ਜਦੋਂ ਬਹੁਤ ਜ਼ਿਆਦਾ ਰਸ ਆ ਰਿਹਾ ਹੋਵੇ ਫਿਰ ਕਹਿਣ ਦੀ ਲੋੜ ਨਹੀਂ ਪੈਂਦੀ, ਆਪੇ ਹੀ ਅੱਖਾਂ ਬੰਦ ਹੋ ਜਾਂਦੀਆਂ, ਰਸ ਹੀ ਇੰਨਾ ਆ ਰਿਹਾ ਹੁੰਦਾ। ਉਹ ਵੱਖਰਾ ਚੈਪਟਰ ਹੈ, ਪਰ ਲੀਨਤਾ ਦਾ ਪਤਾ ਕਿੱਥੋਂ ਲੱਗਣਾ? ਨਾਮਾ ਕਹਿ ਤਲੋਚਨਾ ਮੁਖ 'ਤੇ ਰਾਮ ਸੰਭਾਲ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਵੀ ਇਹਦਾ ਚਿੱਤ ਨਿਰੰਜਨ ਨਾਲ ਜੁੜਿਆ ਹੋਇਆ, ਉਹਦਾ ਪਤਾ ਕਿਵੇਂ ਲੱਗੇਗਾ ਵੀ ਕੰਮ ਕਿੱਦਾਂ ਦੇ ਕਰਦਾ? ਵੀ ਜੇ ਇਹਦਾ ਚਿੱਤ ਜੁੜਿਆ, ਇਹਦੇ ਹੱਥ ਪੈਰ ਕਿਵੇਂ ਕੰਮ ਕਰਦੇ ਨੇ? ਵੀ ਦੁੱਧ 'ਚ ਪਾਣੀ ਪਾਉਣ ਲੱਗਾ, ਹੱਥ ਪੈਰ ਤਾਂ ਗਲਤ ਕਰਦੇ ਨੇ, ਇਹਦਾ ਮਤਲਬ ਇਹਦਾ ਚਿੱਤ ਜੁੜਿਆ ਨਹੀਂ ਹੋਣਾ, ਡਰਾਈਵਰ ਗਲਤੀ ਕਰਦਾ ਮਨ, ਚਿੱਤ ਤਾਂ ਲੱਗਿਆ ਹੀ ਨਹੀਂ ਰੱਬ ਨਾਲ, ਅਤੇ ਫਿਰ ਹੱਥ ਪੈਰ ਤਾਂ ਹੀ ਗਲਤ ਕਰਦੇ ਨੇ ਜੇ ਇਹਦਾ ਚਿੱਤ ਨਹੀਂ ਲੱਗਿਆ। ਹੁਣ ਤੁਸੀਂ ਮੈਨੂੰ ਆ ਕੇ ਪੁੱਛੋ ਇੱਥੇ ਹੁਣ ਕਿੰਨੇ ਬੰਦੇ ਮਿਲਦੇ ਆ, ਵੀ ਇੱਥੇ ਆਪਾਂ ਹੁਣ ਪਰਮੇਸ਼ਰ ਦੁਆਰ ਹੀ ਬੈਠੇ ਹਾਂ, ਵੀ ਜੇ ਹੁਣ ਮੈਨੂੰ ਕੋਈ ਬੰਦੇ ਮਿਲਦੇ ਹੀ ਆ, ਜੇ ਐਤਵਾਰ ਕੋਈ ਦੀਵਾਨ ਲੈਣ ਵਾਲਾ ਮਿਲਣਾ, ਕਿਸੇ ਭੈਣ ਮਾਈ ਨੇ ਮਿਲ ਪੈਣਾ, ਕੋਈ ਵੀਰ ਭਰਾ, ਅਤੇ ਇੱਦਾਂ ਬਾਬਾ ਜੀ ਨਸ਼ਾ ਹੀ ਬਹੁਤ ਆ ਗਿਆ ਘਰ 'ਚ, ਕੋਈ ਭਾਈ ਸਾਹਿਬ ਜੀ ਕੋਈ ਤਰੀਕਾ ਦੱਸ ਦਿਓ ਜੀ ਕੀ ਹੋ ਗਿਆ, ਅਤੇ ਜੇ ਮੇਰੇ ਵਰਗਾ ਕਹਿੰਦੇ ਬੇਬੀ ਕਿਸੇ ਨੇ ਕੁਛ ਕਰਾਇਆ ਹੋਇਆ, ਅੱਛਾ ਜੀ ਲੈ ਮੇਰੀ ਕਦੇ ਨਹੀਂ ਮੁੜਦੀ, ਮੈਂ ਕਿਉਂ 51,000 ਰੁਪਈਆ ਲੱਗਣਾ ਅਤੇ ਸਪੈਸ਼ਲ ਪਾਠ ਕਰਾਂਗੇ ਆਖੋ ਸਤਨਾਮ। ਫਿਰ ਲੀਨਤਾ ਕਿੱਧਰ ਨੂੰ ਗਈ? ਲੀਨ ਰੱਬ ਵਿੱਚ ਥੋੜ੍ਹਾ ਸੀ, ਲੀਨ ਅਤੇ ਅਗਲੇ ਦੀ ਜੇਬ ਕੱਟਣ ਵਿੱਚ ਸੀ, ਆਖੋ ਸਤਨਾਮ। ਇਹੋ ਜੀ ਕਾਹਦੀ ਲੀਨਤਾ ਬਈ, ਇਹ ਕਾਹਦੀ ਲੀਨਤਾ ਹੋਈ? ਇੱਥੋਂ ਕਿਵੇਂ ਇਹ ਅੰਦਾਜ਼ਾ ਕਿਵੇਂ ਲੱਗ ਗਿਆ? ਜਦੋਂ ਆਪ ਕਿਹਾ ਨਾ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਉੱਥੇ ਫਿਰ ਮਨ 'ਚ ਇੱਦਾਂ ਜੇ ਆ ਜਾਂਦਾ ਵੀ ਸ਼ਾਇਦ ਭਗਤ ਹੋਰ ਨੇ, ਅਤੇ ਅੱਜ ਅਸੀਂ ਪਿੰਡਾਂ 'ਚ ਤੁਰੇ ਫਿਰਦੇ ਹਾਂ ਕੰਮਾਂ ਵਾਲੇ, ਇਹ ਹੋਰ ਨੇ, ਦੋ ਕੋਈ ਨਹੀਂ, ਤੁਸੀਂ ਵੀ ਸਭ ਕੁਛ ਹੋ, ਆਖੋ ਸਤਨਾਮ। ਤੁਸੀਂ ਸਾਰਾ ਕੁਛ ਹੋ, ਤੁਸੀਂ ਵੀ ਭਗਤ ਹੋ, ਤੁਸੀਂ ਵੀ ਸੰਸਾਰੀ ਹੋ, ਆਪਾਂ ਹੀ ਭਗਤ ਬਣਨਾ, ਆਪਾਂ ਹੀ ਸੰਸਾਰੀ ਬਣਨਾ, ਭਾਵ ਕਿ ਮਾਲਕ ਨਾਲ ਜੁੜ ਕੇ ਤੁਹਾਡੀ ਜ਼ਿੰਦਗੀ ਵੀ ਭਗਤੀ ਬਣ ਜਾਂਦੀ ਹੈ। ਜ਼ਿੰਦਗੀ ਨੂੰ ਭਗਤੀ ਬਣਾਓ, ਜ਼ਿੰਦਗੀ ਭਗਤੀ ਬਣਾਓ। ਬਾਕੀ ਗੱਲ ਕੀ ਚੱਲਦੀ ਸੀ ਭਲਾ, ਵੀ ਉਹ ਜਿਹੜੇ ਨੇੜੇ ਵੱਸਦੇ ਨੇ ਉਹ ਦੱਸਦੇ ਨਹੀਂ, ਜਿਹੜੇ ਦੱਸਦੇ ਆ ਉਹ ਨੇੜੇ ਵੱਸਦੇ। ਇਹ ਸਮਝ ਆ ਜਾਏ ਨਾ ਜੇ ਕਿਤੇ ਨੁਕਤਾ। ਇੱਕ ਕੋਈ ਰੰਗੀ ਰੂਹ ਸੀ ਕੋਈ, ਉਹ ਕੀ ਕੀਤਾ ਨਾ ਜੀ, ਉਹ ਆਪੇ ਨਾਲ ਐਸਾ ਜੁੜਿਆ, ਜਦੋਂ ਕੁੰਡੀ ਖੁੱਲ੍ਹ ਜਾਂਦੀ ਹੈ ਬੰਦਾ ਵਧੇ ਮੁਕਤ ਹੋ ਜਾਂਦਾ। ਵਧੇ ਮੁਕਤ, ਵਧੇ ਉਹਨੂੰ ਕਹਿੰਦੇ ਆ ਜਿਹੜਾ ਦੇਹ ਨੂੰ ਨਾ ਕੁਝ ਸਮਝੇ, ਦੇਹ ਦੇ ਵਿੱਚ ਜਿਹੜਾ ਵਰਤਦਾ ਉਹਦੇ ਨਾਲ ਕਨੈਕਸ਼ਨ ਬਣਾ ਲਏ, ਉਹਨੂੰ ਕਹਿੰਦੇ ਵਧੇ। ਇਹ ਦੇਹ ਨੂੰ ਨਹੀਂ ਵੇਖਦਾ, ਇਹ ਵਧੇ ਹੋ ਗਿਆ। ਫਿਰ ਮਨ ਸਮਝਿਓ ਵੀ ਜਿਹੜਾ ਵਿੱਚ ਵਰਤਦਾ ਉਹਨੂੰ ਵੇਖੇ, ਦੇਹ ਨੂੰ ਨਾ ਵੇਖੇ। ਹੁਣ ਮੈਂ ਤਾਂ ਵੇਖਦਾ ਨਾ ਬੋਡੀ ਆ ਸਰੀਰ, ਪਰ ਵਧੇ ਉਹ ਹੁੰਦਾ ਜਿਹੜਾ ਸਰੀਰ ਦੇ ਵਿੱਚ ਵੱਸਦਾ, ਜਿਹੜਾ ਉਹਨੂੰ ਵੇਖਣ ਲੱਗ ਜਾਏ, ਜਿਹੜਾ ਜੰਮਣ ਮਰਨ ਤੋਂ ਪਰੇ ਹੈ, ਉਹ ਅੰਦਰ ਵਾਲਾ ਹੈ, ਉਹਦੇ ਨਾਲ ਜਦੋਂ ਕਨੈਕਸ਼ਨ ਜੁੜ ਗਿਆ ਤਾਂ ਸਰੀਰ 'ਤੇ ਚਲੋ ਇਹਦੇ ਤੋਂ ਤਾਂ ਧਿਆਨ ਆਪ ਹੀ ਹਟ ਜਾਂਦਾ। ਫਿਰ ਹੁਣ ਇਹ ਹੋ ਗਿਆ ਵਧੇ, ਉਹ ਜਦੋਂ ਉਹਦੇ ਗੱਲ ਸਮਝ 'ਚ ਆਈ ਵੀ ਇੱਕੋ ਹੀ ਵਾਈਬ੍ਰੇਸ਼ਨ ਸਾਰੇ ਪਾਸੇ ਕੰਮ ਕਰਦੀ ਹੈ, ਇੱਕੋ ਹੀ ਨੂਰ ਹੈ, ਏਕ ਨੂਰ 'ਤੇ ਸਭ ਜਗ ਉਪਜਿਆ, ਉਹਦੇ ਸਮਝ 'ਚ ਆ ਗਈ ਵੀ ਇੱਕੋ ਹੀ ਵਾਈਬ੍ਰੇਸ਼ਨ ਹੈ, ਇੱਕੋ ਹੀ ਤਰੰਗਾਂ ਨੇ ਸਾਰੇ ਪਾਸੇ, ਇੱਕੋ ਹੀ ਪਰਮਾਣੂ ਜੋ ਚੱਲ ਰਿਹਾ ਸਾਰੇ ਪਾਸੇ, ਸਮਝ ਆ ਗਈ। ਉਹ ਫਿਰ ਕੀ ਕਰੇ ਵੀ ਉਹਨੇ ਸੋਚਿਆ ਵੀ ਹੁਣ ਕਰਾਂ ਕੀ, ਜੋ ਬੋਲਣਾ ਚਾਹੁੰਦਾ ਹੈ ਉਹ ਬੋਲ ਨਹੀਂ ਸਕਦਾ, ਜੋ ਦੁਨੀਆ ਸੁਣਨਾ ਚਾਹੁੰਦੀ ਹੈ ਉਹ ਬੋਲਣਾ ਨਹੀਂ ਚਾਹੁੰਦਾ। ਕਈ ਸਟੇਟਮੈਂਟਾਂ ਕੋਸ਼ਿਸ਼, ਹੁਣ ਜੇ ਮਾੜੀ ਮੋਟੀ ਗੱਲ ਪਕੜ 'ਚ ਆਉਂਦੀ ਹੈ ਤਾਂ ਕਈ ਵਾਰੀ ਸੋਚੀਦਾ ਵੀ ਆਹ ਸਟੇਟਮੈਂਟ ਨਹੀਂ ਦੇਣੀ, ਪਰ ਬੰਦਾ ਕੀ ਕਰੇ, ਧੱਕੇ ਨਾਲ ਹੀ ਉਹ ਸਟੇਟਮੈਂਟ ਦਿੱਤੀ ਜਾਂਦੀ, ਉਹ ਗੱਲ ਸਾਹਮਣੇ ਆ ਹੀ ਜਾਂਦੀ ਹੈ। ਜਦੋਂ ਉਹ ਕੁੰਡੀ ਖੁੱਲ੍ਹ ਗਈ, ਉਸ ਗੁਰਮੁਖ ਨੇ, ਉਸ ਰੂਹ ਨੇ ਇਹ ਸੋਚਿਆ ਵੀ ਜੋ ਮੈਂ ਬੋਲਣਾ ਚਾਹੁੰਦਾ ਉਹ ਲੋਕਾਂ ਦੇ ਸਮਝ ਵਿੱਚ ਨਹੀਂ ਆਉਣਾ, ਅਤੇ ਮੇਰੇ ਤੋਂ ਬੋਲਿਆ ਵੀ ਨਹੀਂ ਜਾਣਾ। ਇਹ ਵੀ ਗੱਲ ਵੀ ਮੈਂ ਕਿਹੜਾ ਬੋਲ ਸਕਦਾ ਹੁਣ, ਉਹ ਮੈਂ ਬੋਲ ਹੀ ਨਹੀਂ ਸਕਦਾ, ਜੋ ਮੇਰੇ ਸਵਾਦ ਆ ਰਿਹਾ ਮੈਨੂੰ, ਮੈਂ ਸਮਝਾ ਵੀ ਨਹੀਂ ਸਕਣਾ, ਐਕਸਪਲੇਨ ਵੀ ਨਹੀਂ ਕਰ ਸਕਣਾ। ਅਤੇ ਉਹ ਤਾਂ ਕਹੋ ਕਬੀਰ ਗੂੰਗੇ ਗੁੜ ਖਾਇਆ, ਉਹ ਤਾਂ ਗੂੰਗੇ ਦੇ ਗੁੜ ਖਾਣ ਵਾਲੀ ਗੱਲ ਹੈ। ਅਤੇ ਜੋ ਲੋਕ ਸੁਣਨਾ ਚਾਹੁੰਦੇ ਨੇ ਇਹ ਬੋਲਣ ਨੂੰ ਮੇਰਾ ਜੀ ਨਹੀਂ ਕਰਦਾ, ਲੋਕ ਜੋ ਸੁਣਨਾ ਚਾਹੁੰਦੇ ਨੇ ਉਹ ਮੇਰਾ ਜੀ ਨਹੀਂ ਕਰਦਾ। ਉਹ ਬੰਦਾ ਤਾਂ ਚੁੱਪ ਹੀ ਕਰ ਗਿਆ, ਉਹ ਤਾਂ ਕਹਿੰਦੇ ਇਹਦੇ ਨਾਲੋਂ ਚੁੱਪ ਹੀ ਠੀਕ ਹੈ, ਜੋ ਬੋਲਣਾ ਚਾਹੁੰਦਾ ਮੈਂ ਬੋਲ ਨਹੀਂ ਸਕਦਾ, ਜੋ ਲੋਕ ਸੁਣਨਾ ਚਾਹੁੰਦੇ ਨੇ ਉਹ ਮੈਂ ਬੋਲਣਾ ਨਹੀਂ, ਉਹ ਚੁੱਪ ਹੀ ਕਰ ਗਿਆ ਬਸ। ਉਹ ਕਹਿੰਦੇ ਇਹਦੇ ਨਾਲੋਂ ਚੁੱਪ ਹੀ ਠੀਕ ਹੈ। ਉਹ ਐਸਾ ਚੁੱਪ ਕੀਤਾ, ਕਹਿੰਦੇ 30 ਸਾਲ ਨਹੀਂ ਬੋਲਿਆ ਕਿਸੇ ਨਾਲ। ਹੁਣ ਇੱਕ ਤਾਂ ਮੌਨ ਹੁੰਦਾ ਪਖੰਡੀ, ਵੀ ਦੁਨੀਆ ਨੂੰ ਵੇਖੇ ਮੇਰੇ ਕੰਨੀ ਵੀ ਮੈਂ ਚੁੱਪ ਕੀਤਾ ਹੋਇਆ, ਉਹਨੂੰ ਗੁਰੂ ਸਾਹਿਬ ਨੇ ਕੱਟਿਆ ਹੀ ਹੈ, ਹੈ ਨਾ, ਮੌਨ ਵੇ ਗੁੱਤਾ ਕਿਉਂ ਜਾਗਾ ਗੁਰਬਿੰਦ ਸੂਤਾ, ਉਹ ਤਾਂ ਪਰਸੋਂ ਦੇ ਸ਼ਬਦ ਵਿਚਾਰ ਕੀਤੀ ਸੀ ਦੀਵਾਨ ਵਿੱਚ ਉਹਨੂੰ, ਤਾਂ ਗੁਰੂ ਸਾਹਿਬ ਕਹਿੰਦੇ ਤੂੰ ਲੱਖ ਸਮਾਧੀਆਂ ਲਾਈ ਜਾ, ਚੁੱਪ ਹੈ ਚੁੱਪ ਨਾ ਹੋਵੇ, ਤੇਰੇ ਜੀਭ ਦੇ ਚੁੱਪ ਕਰਨਾ ਤੇਰਾ ਮਨ ਥੋੜ੍ਹਾ ਚੁੱਪ ਹੋਊਗਾ, ਚੁੱਪ ਹੈ ਚੁੱਪ ਨਾ ਹੋਵੇ, ਜੇ ਲਾਏ ਰਹਾਂ ਲਿਵ ਤਾਰ ਲਾ, ਇੱਦਾਂ ਅੱਖਾਂ ਬੰਦ ਇੱਕ ਤੱਕ ਇੱਕ ਇੱਕ ਐਂ ਸਿੱਧਾ ਹੋ ਕੇ ਬਹਿ ਜਾ ਵੀ ਮੇਰਾ ਮਨ ਚੁੱਪ ਕਰ, ਜੇ ਮਨ ਅੰਦਰਲਾ ਤਾਂ ਬੋਲੀ ਜਾਂਦਾ, ਅੰਦਰ ਵਾਲਾ ਤਾਂ ਕਦੇ ਚੁੱਪ ਕਰਦਾ ਹੀ ਨਹੀਂ, ਉਹ ਤਾਂ ਅੰਦਰੋਂ ਬੋਲੀ ਜਾਂਦਾ, ਸਵਾਦ ਤਾਂ ਹੈ ਵਾਸ਼ਨਾਵਾਂ ਤੋਂ ਮਾੜਿਆਂ ਕੰਮਾਂ ਤੋਂ, ਇਹਨੂੰ ਚੁੱਪ ਕਰਾ, ਤੇਰਾ ਮਨ ਚੁੱਪ ਕਰ ਜੇ, ਇਹ ਕੰਮ ਜਿਹੜਾ ਬੜਾ ਔਖਾ ਹੈ। ਅਤੇ ਉਸ ਜਿਹੜੇ ਬੰਦੇ ਨੇ ਸਮਝ ਆਈ ਸੀ ਗੱਲ, ਉਹ 30 ਸਾਲ ਤੱਕ ਬੋਲਿਆ ਹੀ ਨਹੀਂ, ਬਸ ਮਸਤ ਰਿਹਾ ਕਰੇ, ਚੁੱਪ ਰਹੇ, ਬੋਲਿਆ ਹੀ ਨਹੀਂ ਕਿਸੇ ਨਾਲ, ਗੱਲ ਹੀ ਨਹੀਂ ਕੀਤੀ ਉਹ। ਉਹ ਫਿਰ ਇੱਕ ਦਿਨ ਕਹਿੰਦੇ ਬਾਰਡਰ 'ਤੇ ਫੜਿਆ ਗਿਆ, ਉਹ ਬੰਦਾ ਬਾਰਡਰ 'ਤੇ ਜਦੋਂ ਫੜਿਆ ਅਤੇ ਉਹ ਜਦੋਂ ਉਸ ਬੰਦੇ ਨਾਲ ਗੱਲ ਕੀਤੀ, ਉਹਨਾਂ ਨੇ ਵੇਖਿਆ ਵੀ ਇਹ ਬੰਦਾ ਉਹ ਕਿਤੇ ਭੁਲੇਖੇ ਨਾਲ ਹੀ ਪਹੁੰਚ ਗਿਆ ਬਾਰਡਰ 'ਤੇ, ਉਹਨਾਂ ਨੇ ਉਹਨੂੰ ਫੜ ਲਿਆ। ਬਾਰਡਰ ਵਾਲਿਆਂ ਨੇ ਫੜ ਕੇ ਫਿਰ ਉਹਨੂੰ ਪੁੱਛਿਆ ਵੀ ਦੱਸ ਤੂੰ ਕੌਣ ਹੈ, ਉਹ ਅੱਗੋਂ ਹੱਸੀ ਜਾਵੇ ਬੋਲੇ ਹੈ ਨਾ, ਉਹ ਸੁਭਾਅ ਹੀ ਉਹਦਾ ਇੱਦਾਂ ਦਾ ਸੀ, ਉਹ ਹੱਸਦਾ ਹੀ ਸੀ ਜਿਹੜਾ ਕੋਈ ਗੱਲ ਕਰਦਾ, ਉਹ ਉਹਦੇ ਪਰਮਾਤਮਾ ਨਾਲ ਐਸਾ ਉਹਦਾ ਕਨੈਕਸ਼ਨ ਬਣਿਆ, ਉਹਨੂੰ ਸਾਰਾ ਸਿਸਟਮ ਉਲਝ ਗਈ, ਤਾਂ ਨਹੀਂ ਵੀ ਹੁਣ ਮੈਂ ਕੀ ਬੋਲਾਂ, ਚੁੱਪ ਹੀ ਕਰ ਗਿਆ, 30 ਸਾਲ ਤੋਂ ਬੋਲਿਆ ਨਹੀਂ ਸੀ, ਉਹ ਕਹਿੰਦੇ ਬੋਲ, ਉਹ ਚੁੱਪ, ਉਹ ਫਿਰ ਕਹਿਣ ਵੀ ਤੂੰ ਕੁਛ ਬੋਲ ਦੱਸ, ਉਹ ਜਦੋਂ ਨਾ ਹੀ ਕੁਛ ਬੋਲਿਆ ਫਿਰ ਉਹਨਾਂ ਨੇ ਸਮਝ ਲਿਆ ਵੀ ਇਹ ਕੋਈ ਏਜੰਟ ਲੱਗਦਾ ਹੈ, ਭੇਜਿਆ ਹੋਇਆ ਬੰਦਾ ਹੈ, ਇਹ ਕੋਈ ਖੁਫੀਆ ਜਾਣਕਾਰੀ ਲੈਣ ਆਇਆ ਅਤੇ ਚੁੱਪ ਕਰ ਗਿਆ। ਉਹਨਾਂ ਨੇ ਫਿਰ ਉਹਨੂੰ ਬਹੁਤ ਕੁੱਟਿਆ, ਫਿਰ ਇੱਕ ਸਿਪਾਹੀ ਨੇ ਉਹਦੇ ਜਿਹੜਾ ਉਸ ਵੇਲੇ ਉਹ ਬੰਦਾ ਸੀ ਅਤੇ ਉਹਨੇ ਜਦੋਂ ਉਹਨੂੰ ਗੋਲੀ ਮਾਰਨ ਲੱਗਿਆ ਨਾ, ਗੋਲੀ ਇੱਦਾਂ ਉਹਦੀਆਂ, ਉਹ ਹੱਸੀ ਗਿਆ, ਉਹ ਇੱਕ ਮਿੰਟ ਵੀ ਨਹੀਂ ਉਹ ਹੱਸਦਾ ਹੀ ਰਿਹਾ, ਕਿਉਂਕਿ ਉਹ ਆਪੇ ਨੂੰ ਸਮਝ ਚੁੱਕਿਆ, ਦੇਹ ਤੋਂ ਉੱਪਰ ਹੋ ਚੁੱਕਿਆ, ਵਿਦੇਹ ਹੋਇਆ ਹੋਣ ਕਰਕੇ, ਉਹ ਜਦੋਂ ਉਹਨੂੰ ਮਾਰਨ ਲੱਗਿਆ ਅਤੇ ਜਦੋਂ ਉਹਦੇ ਜਦੋਂ ਵਾਰ ਲੱਗਿਆ ਨਾ ਕਰਨ, ਫਿਰ ਵੀ ਉਹ ਪੁੱਛੇ ਵੀ ਦੱਸ ਤੂੰ ਕੌਣ ਹੈ, ਦੱਸ ਤੂੰ ਕੌਣ ਹੈ, ਅਤੇ ਜਦੋਂ ਉਹਦੇ ਜ਼ੋਰ ਨਾਲ ਉਦੋਂ ਗੋਲੀ ਵੱਜੀ ਅਤੇ ਨਿਕਲਦੀ ਜਾਨ ਹੈ, ਅਤੇ ਫਿਰ ਵੀ ਉਹਦੇ ਬੰਨੀ ਵੇਖੀ ਜਾਵੇ, ਉਹ ਜਿਹੜਾ ਜਿਹਨੇ ਮਾਰੀ ਗੋਲੀ ਉਹਦੇ ਕੰਨੀ ਵੇਖ ਕੇ ਉਹਦੀਆਂ ਅੱਖਾਂ ਚੱਖਾਂ ਪਾ ਕੇ ਕਹਿੰਦਾ ਤੂੰ ਮੈਨੂੰ ਪੁੱਛਦਾ, ਤੂੰ ਤਾਂ ਉਹੀ ਹੈ, ਤੂੰ ਮੈਨੂੰ ਪੁੱਛਦਾ ਹੈ, ਤੂੰ ਤਾਂ ਉਹੀ ਹੈ ਜੋ ਮੈਂ ਹਾਂ, ਤੂੰ ਉਹੀ ਹੈ, ਕਿਉਂਕਿ ਸਾਰਿਆਂ ਦੇ ਵਿੱਚ ਇੱਕੋ ਹੀ ਨੂਰ ਹੈ, ਆਖੋ ਸਤਨਾਮ ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਪਰ ਇੱਕ ਗੱਲ ਬਸ ਇੱਥੇ ਖਿਆਲ ਰੱਖਿਓ ਵੀ ਗੱਲ ਘੁੰਡੀ ਖੁੱਲ੍ਹਣੀ ਵੀ ਚਾਹੀਦੀ ਹੈ, ਪਕੜ 'ਚ ਆਵੇ ਵੀ, ਪਰ ਉਸ ਚੀਜ਼ ਨੂੰ ਫਿਰ ਇਸੇ ਕਰਕੇ ਗੁਰਬਾਣੀ ਦੀ ਬੜੀ ਲੋੜ ਹੈ ਕਿ ਗੁਰੂ ਸਾਹਿਬ ਦੀ ਬਾਣੀ ਨਾਲ ਜੁੜਿਆ ਫਿਰ ਮੌਨ ਨਹੀਂ ਹੁੰਦਾ, ਆਪਣੇ ਕੰਮ ਕਾਰ ਆਪਣੀਆਂ ਡਿਊਟੀਆਂ ਸੋਹਣੀਆਂ ਨਿਭਾਈ ਜਾਂਦਾ। ਆਖੋ ਸਤਨਾਮ, ਇਹ ਨਹੀਂ ਵੀ ਹੁਣ ਉਹ 'ਚ ਮਾੜਾ ਮੋਟਾ ਗੱਲ ਪਕੜ 'ਚ ਆ ਜਾਏਗੀ ਅਤੇ ਪਹਾੜਾਂ ਨੂੰ ਚੜ੍ਹ ਜਾਏਗਾ, ਮਾੜਾ ਜਿਹਾ ਝਲਕਾਰਾ ਵੱਜ ਗਿਆ ਅਤੇ ਉਹ ਫਿਰ ਹੁਣ ਉਹ ਵੀ ਛੱਡ ਪਰੇ ਯਾਰ ਘਰ ਬਾਰ ਦੀ ਲੋੜ ਨਹੀਂ ਨਾ। ਇਸੇ ਕਰਕੇ ਗੁਰਬਾਣੀ ਨਾਲ ਜੁੜੇ ਰਹਿਣ ਨਾਲ ਬੰਦਾ ਆਪਣੇ ਪਰਿਵਾਰ ਨਾਲ ਵੀ ਜੁੜਿਆ ਰਹਿੰਦਾ ਹੈ ਅਤੇ ਰਹਿੰਦਾ ਵੀ ਪਰਿਵਾਰ ਤੋਂ ਉੱਚਾ ਹੈ, ਜ਼ਿੰਮੇਵਾਰੀਆਂ ਨਿਭਾਈ ਜਾਂਦਾ ਹੈ, ਕੰਮ ਕਰੀ ਜਾਂਦਾ ਹੈ, ਪਰ ਅੰਦਰ ਉਹਦੇ ਉਸ ਪਰਮਾਤਮਾ ਨਾਲ ਹੀ ਕਨੈਕਸ਼ਨ, ਅੰਦਰੋਂ ਉਹ ਮੌਨ ਹੁੰਦਾ ਹੈ, ਇੱਦਾਂ ਕਹਿ ਲਓ, ਬਾਹਰੋਂ ਬੋਲਦਾ ਅੰਦਰੋਂ ਮੌਨ ਹੋ ਜਾਂਦਾ, ਅੰਦਰ ਉਹਦੀਆਂ ਵਾਸ਼ਨਾਵਾਂ ਨਹੀਂ ਹੁੰਦੀਆਂ, ਬਸ ਆ ਬੇਪਰਵਾਹ ਰਹਿੰਦਾ। ਬੇਪਰਵਾਹ ਰਹਿਣਾ ਹੋਰ ਚੀਜ਼ ਹੈ, ਲਾਪਰਵਾਹ ਅਤੇ ਬੇਪਰਵਾਹ 'ਚ ਫਰਕ ਹੈ। ਲਾਪਰਵਾਹ ਔਗਣ ਹੈ ਅਤੇ ਬੇਪਰਵਾਹ ਗੁਣ ਹੈ। ਬੇਪਰਵਾਹ ਹੋਣਾ ਇਹ ਗੁਣ ਹੈ ਅਤੇ ਲਾਪਰਵਾਹ ਹੋਣਾ ਇਹ ਔਗਣ ਹੈ। ਲਾਪਰਵਾਹ ਬਾਹਰੋਂ ਨਹੀਂ ਹੋਣਾ, ਅੰਦਰੋਂ ਬੇਪਰਵਾਹ ਹੋਣਾ। ਕਿਵੇਂ, ਇਹਨੂੰ ਹੋਰ ਐਕਸਪਲੇਨ ਕਰਾਂ। ਜਿਵੇਂ ਪੂਰੀ ਮਿਹਨਤ ਨਾਲ ਪੜ੍ਹਾਈ ਕਰਨੀ ਹੈ, ਪੂਰੀ ਮਿਹਨਤ ਕਰਨੀ ਹੈ, ਵੀ ਟਿਊਸ਼ਨ ਵੀ ਰੱਖੋ, ਜਿਵੇਂ ਮਰਜ਼ੀ ਕਰੋ, ਪੜ੍ਹਾਈ ਕਰਨੀ ਹੈ, ਲਾਪਰਵਾਹੀ ਬਿਲਕੁਲ ਨਹੀਂ ਕਰਨੀ ਆਪਣੀ ਪੜ੍ਹਾਈ ਦੀ, ਅਤੇ ਜਿੱਦਣ ਰਿਜ਼ਲਟ ਆਉਣਾ ਹੈ ਉਦਣ ਬੇਪਰਵਾਹ ਰਹਿਣਾ, ਵੀ ਕੋਈ ਨਹੀਂ ਜੇ ਫਸਟ ਨਹੀਂ ਆਇਆ ਚੱਲ ਸੈਕਿੰਡ 'ਤੇ ਆ ਗਿਆ, ਆਖੋ ਸਤਨਾਮ। ਉਦਣ ਉਹਨੂੰ ਚੀਜ਼ ਨੂੰ ਮਨ 'ਤੇ ਨਹੀਂ ਲਾਉਣਾ, ਆਪਣੀ ਆਪਣਾ ਪੂਰਾ ਬੈਸਟ ਕਰਨਾ, ਲਾਪਰਵਾਹ ਨਹੀਂ ਹੋਣਾ। ਜਿਵੇਂ ਹੁਣ ਤੁਸੀਂ ਫਸਲਾਂ ਬੀਜਦੇ ਹੋ, ਦਿਨ ਰਾਤ ਧਿਆਨ ਰੱਖਣਾ ਹੈ, ਫਸਲ ਮਰੇ ਨਾ, ਪਾਣੀ ਵੱਧ ਨਾ ਪੈ ਜੇ, ਘੱਟ ਨਾ ਪੈ ਜੇ, ਪੂਰੀਆਂ ਗੋਡੀਆਂ ਕਰੋ, ਸਾਂਭੋ, ਇਹ ਫਰਜ਼ ਨਿਭਾਓ। ਇਹ ਤਾਂ ਹੋ ਗਿਆ, ਲਾਪਰਵਾਹ ਨਹੀਂ ਹੋਏ ਅਸੀਂ, ਅਤੇ ਜਿੱਦਣ ਝਾੜ ਨਿਕਲਣਾ ਬੇਪਰਵਾਹ ਵੀ ਰਹੀਏ ਵੀ ਬਿਲਕੁਲ ਟਾਈਮ ਪੱਕੀ ਦੇ ਉੱਤੇ ਆ ਕੇ ਕਈ ਵਾਰੀ ਗੜੇ ਵੀ ਪੈ ਸਕਦੇ ਨੇ, ਸਾਰੀ ਦੀ ਸਾਰੀ ਬਰਬਾਦ ਵੀ ਹੋ ਸਕਦੀ ਹੈ, ਉੱਥੇ ਬੇਪਰਵਾਹ ਹੀ ਰਹਿਣਾ ਹੈ। ਆਖੋ ਸਤਨਾਮ, ਗਹਿਰੇ ਤਲ ਤੋਂ ਬੇਪਰਵਾਹ ਰਹੋ, ਬਾਹਰੋਂ ਲਾਪਰਵਾਹ ਨਾ ਹੋਇਓ। ਲਾਪਰਵਾਹੀ ਔਗਣ ਹੁੰਦਾ, ਬੇਪਰਵਾਹੀ ਗੁਣ ਹੁੰਦਾ ਹੈ, ਅਤੇ ਬੇਪਰਵਾਹੀ ਗਹਿਰੇ ਤਲ 'ਤੇ ਅੰਦਰ ਹੋਣੀ ਚਾਹੀਦੀ ਹੈ। ਅੰਦਰ ਰਹੋ ਬੇਪਰਵਾਹ, ਕੋਈ ਨਹੀਂ ਜੋ ਹੋਏਗਾ, ਪਰ ਲਾਪਰਵਾਹ ਜ਼ਿੰਦਗੀ 'ਚ ਨਾ ਹੋ। ਅਤੇ ਗੁਰੂ ਦੇ ਪਿਆਰੇ ਪਰਮਾਤਮਾ ਨਾਲ ਜਦੋਂ ਕਨੈਕਸ਼ਨ ਬਣਾ ਲੈਂਦੇ ਹੈ, ਫਿਰ ਉਹ 'ਤੇ ਰੰਗ ਹੱਸੈਂ ਰੰਗ ਰੋਵੈਂ, ਚੁੱਪ ਵੀ ਕਰ ਜਾਏ, ਕਦੀ ਕਦੀ ਚੁੱਪ ਹੀ ਕਰ ਜਾਂਦੇ ਨੇ, ਬੋਲਦੇ ਨਹੀਂ, ਰੰਗ 'ਚ ਹੀ ਰਹਿੰਦੇ ਨੇ। ਪਰਵਾਹ ਨਾ ਹੀ ਕਿਸੇ ਕੇ ਜੀ, ਬਾਜ ਸੱਚੇ ਨਾ, ਇੱਕ ਰੱਬ ਤੋਂ ਬਿਨਾਂ ਕਿਸੇ ਦੂਜੇ ਤੀਜੇ ਦੀ ਪਰਵਾਹ ਨਹੀਂ ਕਰਦੇ। ਰੱਬ ਉਹਦੇ ਨਾਲ ਹੀ ਉਹਨਾਂ ਦਾ ਪਿਆਰ ਪੈ ਜਾਂਦਾ ਅਤੇ ਉਹਦੇ ਨਿਰਮਲ ਭਾਉ ਵਿੱਚ ਜਿਉਂਦੇ ਆ। ਜਿਹਨੂੰ ਕਹਿੰਦੇ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦੇ ਹੈ, ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿੰਦੇ ਹੈ ਅਤੇ ਉਹ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਅਤੇ ਨਿਰਮਲ ਭਾਉ ਵਿੱਚ ਜਿਉਂਦੇ ਆ ਵੀ ਪਰਮਾਤਮਾ ਸਾਨੂੰ ਵੇਖਦਾ ਹੈ, ਉਹ ਹਰ ਵੇਲੇ ਹਾਜ਼ਰ ਨਾਜ਼ਰ ਹੈ, ਮੈਂ ਜ਼ਿੰਦਗੀ ਵਿੱਚ ਕੋਈ ਗਲਤੀ ਨਾ ਕਰਾਂ, ਪਰਮਾਤਮਾ ਮੇਰਾ ਮਾਲਕ ਮੈਨੂੰ ਸਦਾ ਵੇਖਦਾ, ਹਰ ਜਗ੍ਹਾ ਵੇਖਦਾ। ਬਸ ਉਹ ਇੱਥੇ ਸੋਚਦੇ ਹੈ ਕੁਛ ਵੀ ਮੇਰੀ ਜ਼ਿੰਦਗੀ ਵਿੱਚ ਗਲਤ ਨਾ ਹੋਵੇ,
ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਸਾਹਿਬ ਮੇਰਾ ਅੰਤਰ ਜਾਮੀ ਹੈ, ਸਭ ਦੇ ਦਿਲਾਂ ਦੀਆਂ ਜਾਣੇ ਸਾਹਿਬ ਮੇਰਾ ਅੰਤਰ ਜਾਮੀ ਹੈ, ਕੇ ਭੈਣੋ
ਨੂੰ ਹਾਜ਼ਰ ਨਾਜ਼ਰ ਸਮਝ ਕੇ ਸਭ ਕੰਮ ਕਰਨੇ, ਅਸਲ ਵਿੱਚ ਰੰਗ ਫੇਰ ਚੜ੍ਹਦਾ ਹੈ। ਸੋ ਸਤਿਗੁਰੂ ਜੀ ਦੀ ਬਾਣੀ ਨਾਲ ਪਿਆਰ ਪਾਓ, ਹਰ ਜਗ੍ਹਾ ਹਰ ਥਾਂ ਉਸ ਮਾਲਕ ਨੂੰ ਹਾਜ਼ਰ ਨਾਜ਼ਰ ਸਮਝੀਏ। ਅਤੇ ਹਰ ਕੰਮ ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿ ਕੇ ਕਰੀਏ। ਇੱਥੇ ਤਾਂ ਆਪਾਂ ਮੰਨਦੇ ਹਾਂ ਨਾ, ਹੁਣ ਵੇਖੋ ਗਾਲ ਕਿਉਂ ਨਹੀਂ ਕੱਢਦਾ ਕੋਈ ਇੱਥੇ, ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੋ ਹਜ਼ੂਰੀ ਹੈ, ਇੱਥੇ ਨਹੀਂ ਪੱਗਾਂ ਲੈਣਗੀਆਂ, ਗੁਰੂ ਸਾਹਿਬ ਦੀ ਹਜ਼ੂਰੀ ਹੈ। ਕਈ ਮੂਰਖਾਂ ਨੇ ਤਾਂ ਚਲੋ ਵਿਦੇਸ਼ਾਂ 'ਚ ਲੜਾਈਆਂ ਕਰਦੇ ਲਾਹ ਵੀ ਲੈਂਦੇ ਆ, ਪਰ ਇੱਥੇ ਨਹੀਂ ਆਪਾਂ ਗਾਲਾਂ ਕੱਢਦੇ, ਹਜ਼ੂਰੀ ਹੈ। ਇਸ ਤਰ੍ਹਾਂ ਗੁਰੂ ਦਾ ਪਿਆਰਾ ਸਦਾ ਮਾਲਕ ਦੀ ਹਜ਼ੂਰੀ ਸਮਝਦਾ, ਹਰ ਥਾਂ ਉਸ ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿੰਦਾ। ਅਸਲ ਗੱਲ ਹੀ ਵੇ ਫੇਰ ਬਣਦੀ। ਸੋ ਆਓ ਕੱਲ੍ਹ ਨੂੰ ਮਨਮੀ ਪਿੰਡ, ਇੱਥੇ ਨੇੜੇ ਹੀ ਹੈ, ਅਮਰਗੜ੍ਹ ਦੇ ਏਰੀਏ ਵਿੱਚ ਪੈ ਜਾਂਦਾ ਪਿੰਡ ਇਹ। ਕੱਲ੍ਹ ਨੂੰ ਉੱਥੇ ਦੀਵਾਨ ਹੋਣਗੇ, ਕੱਲ੍ਹ ਪਰਸੋਂ ਅਤੇ ਚੌਥ, ਤਿੰਨ ਦਿਨ, ਸੋਮਵਾਰ ਮੰਗਲਵਾਰ ਬੁੱਧਵਾਰ, 23, 24, 25, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੂੰ ਉਹ ਨੇੜੇ ਪੈਂਦਾ ਹੈ ਉੱਥੇ ਹਾਜ਼ਰੀ ਭਰਨੀ। ਲਾਸਟ ਦੀਵਾਨ ਵਿੱਚ ਅੰਮ੍ਰਿਤ ਸੰਚਾਰ ਹੋਏਗਾ, ਗੁਰੂ ਵਾਲੇ ਬਣੀਏ। ਇੱਥੇ ਦਾ ਦੀਵਾਨ ਜਿਹੜਾ ਐਤਵਾਰ ਦਾ, ਸ਼ਨੀਵਾਰ ਨੂੰ ਦੀਵਾਨ ਨਹੀਂ ਲੱਗਣਾ, ਐਤਵਾਰ ਨੂੰ ਪ੍ਰੋਗਰਾਮ ਹੋਏਗਾ, ਕਿਉਂਕਿ ਸ਼ਨੀਵਾਰ ਨੂੰ ਇਲੈਕਸ਼ਨ ਹੈ 4 ਤਰੀਕ ਨੂੰ, ਅਤੇ ਆਪਾਂ ਫਿਰ 5 ਤਰੀਕ ਦਾ ਪ੍ਰੋਗਰਾਮ ਕਰਾਂਗੇ। ਦੁਪਹਿਰ ਦਾ ਦੀਵਾਨ ਦੀਵਾਨ ਹਾਲ ਵਿੱਚ ਹੋਏਗਾ। ਸਮਾਂ ਦੁਪਹਿਰੇ ਤਕਰੀਬਨ ਤੁਹਾਨੂੰ ਪਤਾ ਹੀ ਹੈ ਬਈ 11 ਵਜੇ ਪ੍ਰਕਾਸ਼ ਹੋ ਜਾਂਦਾ ਹੈ, ਅਤੇ 3:30 ਵਜੇ ਤੱਕ, 4 ਵਜੇ ਤੱਕ ਪ੍ਰੋਗਰਾਮ ਹੋਏਗਾ। ਸਾਰੀ ਸੰਗਤ ਨੇ ਹਾਜ਼ਰੀ ਭਰਨੀ। ਗੱਜ ਕੇ ਆਓ, ਹੁਣ ਸਮਾਪਤੀ ਕਰੀਏ, ਫਿਰ ਪ੍ਰਸ਼ਾਦਾ ਛਕੋ ਲੰਗਰ ਵਿੱਚ ਬੈਠ ਕੇ, ਜਿਨ੍ਹਾਂ ਨੇ ਛਕਣਾ ਹੈ, ਅਤੇ ਜਿਨ੍ਹਾਂ ਨੇ ਚਲੋ ਕੋਈ ਮਿਲਣ ਵਾਲੇ ਹੈ ਨੇ ਕੁਝ ਸਰੀਰ, ਉਹ ਮਿਲ ਲੈਣ। ਪਰ ਮੈਂ ਇਹ ਹਰ ਐਤਵਾਰ ਹੀ ਕਹਿੰਦਾ ਹੁੰਦਾ ਵੀ ਆਹ ਸਾਡੀ ਸਭ ਤੋਂ ਵੱਡੀ ਸਾਂਝ ਹੈ ਇੱਥੇ ਜੋ ਹੋ ਰਿਹਾ। ਬਸ ਗੁਰਬਾਣੀ ਸਾਡੇ ਵਿਚਾਲੇ ਵਿਚੋਲਾ ਹੈ, ਅਸੀਂ ਵੀ ਬਾਣੀ ਪੜ੍ਹੀਏ, ਤੁਸੀਂ ਵੀ ਬਾਣੀ ਪੜ੍ਹੋ, ਆਪਾਂ ਸਾਰੇ ਰਲ ਮਿਲ ਕੇ ਸਤਸੰਗ ਕਰ ਲਈਏ। ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋਤ ਰਿਹਾ। ਆਓ ਸਾਰੇ ਗੱਜ ਕੇ।
ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਬੋਲ ਕਦੇ ਨਾ ਦੋ, ਵਾਹਿਗੁਰੂ ਬੋਲ ਕਦੇ ਨਾ ਦੋ, ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ, ਸਤਨਾਮ ਸ਼੍ਰੀ ਵਾਹਿਗੁਰੂ ਬੋਲ, ਸਤਨਾਮ ਸ਼੍ਰੀ ਵਾਹਿਗੁਰੂ ਬੋਲ, ਪਵਣ ਗੁਰੂ ਪਾਣੀ ਪਿਤਾ ਬਣੋ, ਫਿਰ ਕੋ ਪਵਣ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਏ ਦਾਈ ਦਾਇਆ, ਹਾਂਜੀ ਦਿਵਸ ਰਾਤ ਦੋਏ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ, ਚੰਗਿਆਈਆਂ ਬੁਰਿਆਈਆਂ, ਕਰਮੀ ਆਪੋ ਆਪਣੀ, ਕਰਮੀ ਆਪੋ ਆਪਣੀ, ਉਹ ਜਿੰਨੀ ਨਾਮ ਧਿਆਇਆ, ਜਿੰਨੀ ਨਾਮ ਧਿਆਇਆ, ਨਾਨਕ ਦੇ ਮੁਖੀ ਉਜਲੇ, ਨਾਨਕ ਦੇ ਮੁਖੀ ਉਜਲੇ, ਜਿੰਨੀ ਨਾਮ ਧਿਆਇਆ, ਜਿੰਨੀ ਨਾਮ ਧਿਆਇਆ, ਨਾਨਕ ਦੇ ਮੁਖੀ ਉਜਲੇ, ਨਾਨਕ ਦੇ ਮੁਖੀ ਉਜਲੇ, ਉਹ ਜਿੰਨੀ ਨਾਮ ਧਿਆਇਆ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਰੱਜ ਕੇ ਵਾਹਿਗੁਰੂ 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 ਵਾਜੇ ਨਾ ਰਿਓ ਬਈ ਵਾਹਿਗੁਰੂ 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 ਇੱਕ ਰਸ ਵਾਹਿਗੁਰੂ 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 ਗੱਜ ਕੇ ਜੀ ਗੱਜ ਕੇ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜਿੰਨੀ ਨਾਮ ਤੇ ਆਇਆ ਗਏ ਵੋ ਸਖਤ ਧਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वाहे गुरु जी।